ਲੇਖ ਪੰਜਵਾਂ। ਯੀਸ਼ੂ ਤੁਹਾਡੇ ਸਾਹਾਂ ਨੂੰ ਵਧੀਆ ਕਰ ਸਕਦਾ ਹੈ। ਬਾਈਬਲ ਸਾਨੂੰ ਇਹ ਦੱਸਦਾ ਹੈ ਕਿ ਯੀਸ਼ੂ ਪਰਮਾਤਮਾ ਦਾ ਪੁੱਤਰ ਹੈ। ਉਹ ਇਸ ਦੁਨੀਆਂ ਦੇ ਵਿੱਚ ਆਇਆ ਤਾਂ ਕਿ ਪਾਪਾਂ ਨਾਲ ਭਰੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰਵਾਇਆ ਜਾਵੇ। ਇਸ ਕਰਕੇ ਹੀ ਉਹ ਮਸੀਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਸ਼ਬਦ ਦਾ ਮਤਲਬ ਹੈ ਕਿ ਉਹ ਇੱਕ ਜਿਸ ਪਰਮਾਤਮਾ ਨੇ ਸਾਨੂੰ ਬਚਾਉਣ ਦੇ ਲਈ ਭੇਜਿਆ ਹੈ। ਇਸ ਧਰਤੀ ਉੱਤੇ ਉਹਨਾਂ ਨੇ ਕਈ ਤਰ੍ਹਾਂ ਦੇ ਅਦਭੁਤ ਅਤੇ ਕਈ ਚਮਤਕਾਰ ਦੇ ਕੰਮ ਕੀਤੇ। ਜਦੋਂ ਲੋਕ ਬਿਮਾਰ ਸੀ ਤਾਂ ਉਹਨਾਂ ਨੂੰ ਤੰਦਰੁਸਤ ਕੀਤਾ। ਉਹਨਾਂ ਨੇ ਲੋਕਾਂ ਨੂੰ ਪਰਮਾਤਮਾ ਦੇ ਸਵਰਗ ਦੇ ਬਾਰੇ ਅਤੇ ਲੋਕਾਂ ਦੇ ਰਾਜ ਦੇ ਬਾਰੇ ਦੱਸਿਆ। ਇੱਕ ਦਿਨ ਇੱਕ ਅੰਨਾ ਆਦਮੀ ਸੜਕ ਦੇ ਕਿਨਾਰੇ ਬੈਠਾ ਭਿੱਖਿਆ ਮੰਗ ਰਿਹਾ ਸੀ। ਉਹ ਜਾਣਦਾ ਸੀ ਕਿ ਉਹ ਆਪਣੇ ਅੰਨੇਪਨ ਤੋਂ ਕਦੀ ਵੀ ਛੁਟਕਾਰਾ ਨਹੀਂ ਪਾ ਸਕਦਾ ਅਤੇ ਨਾ ਹੀ ਉਸਦਾ ਇਲਾਜ ਕਰਵਾ ਸਕਦਾ ਹੈ। ਕੇਵਲ ਪਰਮਾਤਮਾ ਹੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੰਦਰੁਸਤ ਕਰ ਸਕਦਾ ਹੈ। ਤਾਂ ਫਿਰ ਇੱਕ ਵੱਡੀ ਸਾਰੀ ਭੀੜ ਦੀ ਆਵਾਜ਼ ਆਈ ਜੋ ਉਹਨਾਂ ਵੱਲ ਹੀ ਆ ਰਹੀ ਸੀ। ਉਸ ਭੀੜ ਵਿੱਚੋਂ ਜ਼ੋਰ ਜ਼ੋਰ ਦੀ ਆਵਾਜ਼ ਆ ਰਹੀ ਸੀ। ਉਹ ਆਵਾਜ਼ ਇਹ ਸੀ, ਯੀਸ਼ੂ ਆ ਰਿਹਾ ਹੈ, ਯੀਸ਼ੂ ਆ ਰਿਹਾ ਹੈ। ਇਸ ਅੰਨੇ ਆਦਮੀ ਨੇ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਕਈ ਅਦਭੁਤ ਅਤੇ ਚਮਤਕਾਰਾਂ ਦੀਆਂ ਗੱਲਾਂ ਨੂੰ ਸੁਣਿਆ ਸੀ ਅਤੇ ਉਸ ਨੂੰ ਯਕੀਨ ਸੀ ਕਿ ਪ੍ਰਭੂ ਯੀਸ਼ੂ ਮਸੀਹ ਹੀ ਪਰਮਾਤਮਾ ਦਾ ਹੀ ਪੁੱਤਰ ਹੈ, ਕਿਉਂਕਿ ਪਰਮਾਤਮਾ ਹੀ ਇਸ ਤਰ੍ਹਾਂ ਦੇ ਚੰਗੇ ਕੰਮਾਂ ਨੂੰ ਕਰ ਸਕਦਾ ਹੈ। ਹੁਣ ਜਦ ਭੀੜ ਉਸਦੇ ਨੇੜੇ ਆ ਗਈ ਤਾਂ ਉਸ ਅੰਨੇ ਆਦਮੀ ਨੇ ਉੱਚੀ ਉੱਚੀ ਆਵਾਜ਼ਾਂ ਦੇ ਕੇ ਬੋਲਣਾ ਸ਼ੁਰੂ ਕੀਤਾ ਕਿ ਹੇ ਪ੍ਰਭੂ ਯੀਸ਼ੂ, ਮੇਰੇ ਤੇ ਮਿਹਰ ਕਰੋ। ਪ੍ਰਭੂ ਯੀਸ਼ੂ ਨੇ ਆਪਣੇ ਹੱਥਾਂ ਨੂੰ ਅੱਗੇ ਕੀਤਾ ਅਤੇ ਉਸ ਅੰਨੇ ਆਦਮੀ ਨੂੰ ਚੰਗਾ ਕਰ ਦਿੱਤਾ। ਜਦ ਉਸ ਨੂੰ ਸਾਰਾ ਕੁਝ ਦਿਖਣ ਲੱਗਾ ਤਾਂ ਉਹ ਪ੍ਰਭੂ ਯੀਸ਼ੂ ਨੂੰ ਹੋਰ ਵੀ ਪਿਆਰ ਕਰਨ ਲੱਗ ਪਿਆ ਤੇ ਉਹਨਾਂ ਦਾ ਪਿੱਛਾ ਕਰਨ ਲੱਗ ਪਿਆ। ਕੁਝ ਦੇਰ ਬਾਅਦ ਕੋੜੀ ਆਦਮੀ ਇਸ ਤਰ੍ਹਾਂ ਕਹਿੰਦੇ ਸਨ ਕਿ ਅਸ਼ੁੱਧ, ਦੂਰ ਰਹੋ। ਕੋੜ ਦੀ ਬਿਮਾਰੀ ਚਮੜੀ ਦੀ ਬਿਮਾਰੀ ਹੁੰਦੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਉਹ ਕਦੇ ਵੀ ਤੰਦਰੁਸਤ ਨਹੀਂ ਹੁੰਦੇ। ਉਹਨਾਂ ਦਾ ਸਰੀਰ ਪੂਰੇ ਜ਼ਖਮਾਂ ਦੇ ਨਾਲ ਭਰ ਜਾਂਦਾ ਹੈ। ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਇਸ ਤਰ੍ਹਾਂ ਦੇ ਕੋੜ ਦੀ ਬਿਮਾਰੀ ਵਾਲੇ ਲੋਕਾਂ ਨੂੰ ਦੇਖਿਆ ਤਾਂ ਪ੍ਰਭੂ ਯੀਸ਼ੂ ਨੂੰ ਉਹਨਾਂ ਲੋਕਾਂ ਤੇ ਤਰਸ ਆ ਗਿਆ ਤਾਂ ਉਹਨਾਂ ਨੇ ਉਹਨਾਂ ਕੋੜੀ ਲੋਕਾਂ ਨੂੰ ਤੰਦਰੁਸਤ ਕਰ ਦਿੱਤਾ। ਉਹ ਤੰਦਰੁਸਤ ਹੋਣ ਤੋਂ ਬਾਅਦ ਇੰਨੇ ਜ਼ਿਆਦਾ ਖੁਸ਼ ਹੋ ਗਏ ਤੇ ਉਹ ਭੱਜ ਕੇ ਆਪਣੇ ਘਰ ਨੂੰ ਜਾ ਵੜੇ ਤਾਂ ਉਹ ਪ੍ਰਭੂ ਯੀਸ਼ੂ ਦਾ ਧੰਨਵਾਦ ਕਰਨਾ ਭੁੱਲ ਗਏ। ਉਹਨਾਂ ਵਿੱਚੋਂ ਇੱਕ ਨੂੰ ਹੀ ਯਾਦ ਰਿਹਾ ਕਿ ਪ੍ਰਭੂ ਯੀਸ਼ੂ ਦਾ ਧੰਨਵਾਦ ਕਰਨਾ ਹੈ। ਇਸ ਕਰਕੇ ਉਹ ਵਾਪਸ ਆ ਗਿਆ ਅਤੇ ਉਸਨੇ ਪ੍ਰਭੂ ਯੀਸ਼ੂ ਦਾ ਧੰਨਵਾਦ ਕੀਤਾ। ਜਦ ਉਸਨੇ ਪ੍ਰਭੂ ਯੀਸ਼ੂ ਦੀ ਭਗਤੀ ਕੀਤੀ ਅਤੇ ਧੰਨਵਾਦ ਕੀਤਾ ਤਾਂ ਪ੍ਰਭੂ ਯੀਸ਼ੂ ਨੇ ਉਹਨਾਂ ਦੀ ਦਿਲ ਦੀ ਬਿਮਾਰੀ ਅਤੇ ਪਾਪਾਂ ਨੂੰ ਵੀ ਦੂਰ ਕਰ ਦਿੱਤਾ। ਪ੍ਰਭੂ ਯੀਸ਼ੂ ਇਸ ਧਰਤੀ ਤੇ 33 ਸਾਲਾਂ ਤੱਕ ਰਿਹਾ ਪਰ ਆਗੂ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਸਨ ਕਿਉਂਕਿ ਉਹ ਪਰਮਾਤਮਾ ਦੇ ਨਾਲ ਉਹਨਾਂ ਤੋਂ ਵੀ ਵੱਧ ਪਿਆਰ ਕਰਦਾ ਸੀ ਅਤੇ ਉਹਨਾਂ ਨੇ ਪ੍ਰਭੂ ਯੀਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੂਲੀ ਤੇ ਚੜ੍ਹਾ ਕੇ ਮਾਰ ਦਿੱਤਾ ਅਤੇ ਦੂਜਾ ਖੂਨ ਵਹਾ ਕੇ ਮਾਰ ਦਿੱਤਾ ਗਿਆ। ਉਹ ਪਰਮਾਤਮਾ ਦਾ ਪੁੱਤਰ ਸੀ ਪਰ ਉਹ ਇਹ ਇੱਛਾ ਰੱਖਦਾ ਸੀ ਪਰ ਸਾਡੇ ਲਈ ਦਰਦ ਅਤੇ ਮੌਤ ਨੂੰ ਸਹਿ ਸਕੇ। 3 ਦਿਨਾਂ ਬਾਅਦ ਉਹ ਫਿਰ ਤੋਂ ਜਿੰਦਾ ਹੋ ਜਾਂਦਾ ਹੈ ਅਤੇ 40 ਦਿਨਾਂ ਬਾਅਦ ਉਹ ਆਪਣੇ ਪਿਤਾ ਪਰਮਾਤਮਾ ਦੇ ਕੋਲ ਸਵਰਗ ਦੇ ਵਿੱਚ ਚਲਾ ਜਾਂਦਾ ਹੈ। ਹੁਣ ਉਹ ਸਵਰਗ ਵਿੱਚ ਹੀ ਹੈ ਅਤੇ ਸਾਨੂੰ ਦੇਖ ਰਿਹਾ ਹੈ। ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਪਾਪਾਂ ਕਰਕੇ ਮਰ ਜਾਈਏ ਅਤੇ ਸਜ਼ਾ ਵਾਲੀ ਥਾਂ ਤੇ ਜਾਈਏ। ਪ੍ਰਭੂ ਯੀਸ਼ੂ ਕਹਿੰਦਾ ਹੈ ਕਿ ਮੈਨੂੰ ਬੁਲਾਓ ਅਤੇ ਮੈਂ ਤੁਹਾਡੇ ਪਾਪਾਂ ਤੋਂ ਤੁਹਾਨੂੰ ਛੁਟਕਾਰਾ ਦਿਵਾਵਾਂਗਾ ਅਤੇ ਤੁਹਾਨੂੰ ਇੱਕ ਨਵਾਂ ਜਨਮ ਦੇ ਦੇਵਾਂਗਾ। ਅਸੀਂ ਪ੍ਰਭੂ ਯੀਸ਼ੂ ਨੂੰ ਕਿਸ ਤਰ੍ਹਾਂ ਬੁਲਾ ਸਕਦੇ ਹਾਂ? ਅਸੀਂ ਇਹਨਾਂ ਸ਼ਬਦਾਂ ਨੂੰ ਵਰਤ ਸਕਦੇ ਹਾਂ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ। ਹੇ ਪਿਆਰੇ ਪਰਮਾਤਮਾ, ਮੈਂ ਇੱਕ ਪਾਪੀ ਹਾਂ, ਪਰ ਮੈਂ ਆਪਣੇ ਪਾਪਾਂ ਦੇ ਗੁਨਾਹਾਂ ਦੀ ਮਾਫ਼ੀ ਮੰਗਦਾ ਹਾਂ। ਹੁਣ ਮੈਂ ਕਦੇ ਵੀ ਮਾੜੇ ਕੰਮ ਨਹੀਂ ਕਰਨਾ ਚਾਹੁੰਦਾ। ਹੇ ਪ੍ਰਭੂ, ਬਹੁਤ ਬਹੁਤ ਧੰਨਵਾਦ ਕਿ ਤੂੰ ਮੇਰੇ ਲਈ ਉਸ ਕ੍ਰੌਸ ਦੇ ਉੱਤੇ ਮਾਰਿਆ ਗਿਆ। ਕਿਰਪਾ ਕਰਕੇ ਮੇਰੇ ਪਾਪਾਂ ਨੂੰ ਮੇਰੇ ਵਿੱਚੋਂ ਬਾਹਰ ਕੱਢ ਦੇ ਅਤੇ ਮੈਨੂੰ ਇੱਕ ਵਧੀਆ ਦਿਲ ਦੇ। ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਰਸਤੇ ਤੇ ਚੱਲ ਸਕਾਂ ਅਤੇ ਜੀ ਸਕਾਂ। ਮੈਂ ਇਹ ਅਰਦਾਸ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਮੰਗਦਾ ਹਾਂ, ਆਮੀ। ਕਿ ਤੁਸੀਂ ਵੀ ਇਹ ਅਰਦਾਸ ਸੱਚੇ ਦਿਲ ਨਾਲ ਕੀਤੀ ਹੈ? ਜੇਕਰ ਹਾਂ ਤਾਂ ਤੁਹਾਡੀ ਅਰਦਾਸ ਨੂੰ ਪਰਮਾਤਮਾ ਨੇ ਸੁਣ ਲਿਆ ਹੈ। ਪਾਪ ਇੱਕ ਬਿਮਾਰੀ ਵਰਗਾ ਹੈ ਜੋ ਤੁਹਾਨੂੰ ਅੰਦਰ ਹੀ ਅੰਦਰ ਖਾਂਦਾ ਰਹਿੰਦਾ ਹੈ। ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਆਉਣ ਦੀ ਆਗਿਆ ਦਿੰਦੇ ਹਾਂ ਤਾਂ ਉਹ ਸਾਡੇ ਹਿਰਦੇ ਵਿੱਚ ਆ ਕੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਅਤੇ ਪਾਪਾਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਸਾਨੂੰ ਇੱਕ ਪਵਿੱਤਰ ਦਿਲ ਦੇ ਦਿੰਦਾ ਹੈ, ਜਿਸ ਕਰਕੇ ਅਸੀਂ ਵੀ ਤਾਕਤਵਰ ਹੋ ਜਾਵਾਂਗੇ, ਪਰਮਾਤਮਾ ਦੇ ਚੰਗੇ ਕੰਮਾਂ ਨੂੰ ਕਰ ਸਕਾਂਗੇ। ਪ੍ਰਭੂ ਯਿਸੂ ਨੂੰ ਕਹੋ ਕਿ ਹੇ ਪ੍ਰਭੂ, ਸ਼ੁਕਰੀਆ ਸਾਨੂੰ ਬਚਾਉਣ ਦੇ ਵਾਸਤੇ, ਧੰਨਵਾਦ ਮੇਰੇ ਦਿਲ ਨੂੰ ਪਵਿੱਤਰ ਕਰਨ ਵਾਸਤੇ। ਅਤੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਚੰਗੇ ਕੰਮਾਂ ਬਾਰੇ ਦੂਜਿਆਂ ਨੂੰ ਦੱਸਣਾ ਕਦੀ ਵੀ ਨਾ ਭੁੱਲਣਾ।